ਕਿ ਇਹ ਸ਼ਬਦ ਲਿਆ ਹੈ, ਕਿਉਂਕਿ ਸਾਡਾ ਗੁਰਮੰਤਰ ਹੀ ਪੂਰਾ ਹੈ ਕਲਯੁਗ। ਸਾਡਾ ਜਿਹੜਾ ਚੁਵੱਖਰਾ ਸ਼ਬਦ ਹੈ ਉਹ ਹੀ ਪੂਰਾ ਹੈ, ਪਰ ਉਹ ਬੜਾ ਗੁਪਤ ਰੱਖਿਆ ਸਾਰੇ ਇਸ ਬ੍ਰਹਮ ਗਿਆਨ ਚ, ਉਹੋ ਹੀ ਪੂਰਾ ਹੈ, ਬਾਕੀ ਅਧੂਰੇ ਨੇ। ਕਿਉਂਕਿ ਕਲਯੁਗ ਚ ਇਹਦਾ ਹੀ ਪਹਿਰਾ ਹੈ, ਇਹ ਪਹਿਲਾਂ ਗੁਰਮੰਤਰ ਨਹੀਂ ਸੀ ਆਇਆ ਯੁੱਗਾਂ ਚ। ਅਸੀਂ ਹੁਣ ਉਹ ਚੀਜ਼ ਖੋਜ ਦੱਸਣ ਲੱਗੇ ਹਾਂ ਵੀ ਇਹ ਜਿਹੜਾ ਪੂਰਾ ਗੁਰਮੰਤਰ ਹੈ ਵਿੱਚੇ ਹੀ ਲੁਕਿਆ ਪਿਆ ਹੈ। ਅਸੀਂ ਹੁਣੇ ਉਹ ਖੋਜ ਦੱਸਾਂਗੇ, ਤੁਸੀਂ ਦੇਖ ਕੇ ਹੈਰਾਨ ਰਹੋਗੇ ਵੀ ਹਾਂ ਰੋਜ਼ ਹੀ ਬਾਣੀ ਪੜ੍ਹਦੇ ਆ ਪਰ ਇਹਦੇ ਵਿੱਚ ਹੀ ਛੁਪਿਆ ਪਿਆ ਗੁਰਮੰਤਰ, ਕਿਸੇ ਨੂੰ ਪਤਾ ਹੀ ਨਹੀਂ ਹੈ, ਐਸਾ ਵਿਧੀ ਅਨੁਸਾਰ ਰੱਖਿਆ ਹੈ। ਤੇ ਉਹ ਕੀ ਹੈ? ਗੁਰ ਮਹੱਲਾ ਪੰਜਵਾਂ ਪੰਨਾ 1143 ਮਿਡਲ ਕੜਾ ਪ੍ਰਸ਼ਾਦ ਦੀ ਦੇਗ ਨਹੀਂ ਹੈ, ਪ੍ਰਸ਼ਾਦ ਹੈ। ਪੂਰਾ ਪ੍ਰਸ਼ਾਦ ਦਾ ਮਤਲਬ ਹੈ ਉਹਦਾ ਪੂਰੀ ਜਿਹੜਾ ਹੈ ਪੂਰਾ ਗੁਰਮੰਤਰ ਹੈ। ਅਕਾਲ ਪੁਰਖ ਨੇ ਜਿਹੜਾ ਪ੍ਰਸ਼ਾਦ ਦਿੱਤਾ ਉਹ ਸਾਨੂੰ ਪੂਰਾ ਗੁਰਮੰਤਰ ਹੈ, ਪੂਰੇ ਗੁਰ ਚ ਪੂਰੀ ਦੀਖਿਆ, ਅਧੂਰੇ ਨਹੀਂ ਹੈ ਕੋਈ ਚੀਜ਼ ਵੀ ਸਿੱਖੀ ਚ। ਇਸ ਕਰਕੇ ਇੱਥੇ ਗੁਰ ਪੂਰਾ ਜਿਹੜਾ ਹੈ ਇਹ ਗੁਰਮੰਤਰ ਵਾਲ ਇਸ਼ਾਰਾ ਹੈ, ਔਰ ਜਿਹੜਾ ਇਹ ਹੈ ਕੀ ਹੈ ਅਸਲ ਚ? ਅਨਹਦ ਸ਼ਬਦ ਅਚਰਜ ਬਿਸਮਾਰ, ਇਸ ਤਰ੍ਹਾਂ ਵਿਧੀ ਅਨੁਸਾਰ ਮਹਾਰਾਜ ਨਾ। ਅੱਜ ਅਸੀਂ ਇੱਕ ਛੋਟਾ ਜਿਹਾ ਪਹਿਲਾਂ ਖੋਜ ਅਸੀਂ ਦੱਸਾਂਗੇ, ਉਹ ਘਰ ਜਾ ਕੇ ਬੜੇ ਪਿਆਰ ਨਾਲ ਖੋਜਣਾ। ਔਰ ਗੁਰਮੰਤਰ ਜਿਹੜੇ ਕਹਿ ਰਹੇ ਆ ਨਾ ਜੀ ਵੀ ਇਹ ਭੱਟਾਂ ਵੇਲੇ ਆਇਆ ਵਾਹਿਗੁਰੂ ਗੁਰਮੰਤਰ, ਸਾਰੀ ਸਿੱਖੀ ਚ ਤੇ ਹੈ ਨਹੀਂ ਸੀ। ਇਸ ਕਰਕੇ ਜਿਹੜਾ ਇਹ ਪੂਰਾ ਗੁਰਮੰਤਰ ਹੈ ਗੁਰੂਆਂ ਨਾਲ ਆਪਣੇ ਮੂੰਹ ਨਹੀਂ ਕੱਢਿਆ, ਕਿਤੇ ਗੁਰੂ ਗੁਰੂ ਲਿਖ ਕੇ ਕਿਤੇ ਵਾਹ ਵਾਹ ਲਿਖ ਕੇ ਭੱਟਾਂ ਨਾ ਕੱਢਿਆ। ਔਰ 19 ਵਾਰੀ ਕਿੰਨੀ ਵਾਰੀ ਲਿਖਿਆ, ਇਹ ਚ ਭੇਦ ਕੀ ਹੈ? ਸਾਰੇ ਬ੍ਰਹਮ ਗਿਆਨ ਅਸੀਂ ਥੋੜਾ ਜਿਹਾ ਇਹ ਚੀਜ਼ ਅੱਜ ਦੀ ਖੋਜ ਰਿਕਾਰਡ ਜਾਣ ਬੁੱਝ ਕੇ ਕਰਾ ਰਹੇ ਹਾਂ ਤਾਂ ਕਿ ਸਾਰਿਆਂ ਨੂੰ ਹੀ ਸੇਵਕ ਸਿੱਖ ਸੋ ਖੋਜ ਰਹੇ। ਸਾਡਾ ਹੈ ਪੜਿਆ ਨਾਹੀਂ ਭੇਦ ਬੁੱਝਿਆ ਪਾਵਣਾ, ਫਿਰ ਖੋਜੀ ਉਪਜੇ ਵਾਦੀ ਬਿਨਸੇ। ਅਸੀਂ ਵਾਦ ਵਿਵਾਦ ਚ ਨਹੀਂ ਪੈਣਾ ਪਰ ਖੋਜ ਨਹੀਂ ਛੱਡਣੀ। ਇਸ ਕਰਕੇ ਸਾਡੀ ਆ ਪਹਿਲੀ ਗੁਰਮੰਤਰ ਦੇ ਮੁਤਲਕ ਖੋਜ ਤੁਹਾਡੇ ਕੋਲ ਆ ਰਹੀ ਹੈ।
ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੱਚ ਹੈ ਕਿ ਸਾਡੇ ਗੁਰੂ ਸਾਹਿਬਾਂ ਨੇ ਪੋਥੀ ਵਿਚ ਸਾਨੂੰ ਲਿਖਤ ਰੂਪ ਵਿਚ ਪੂਰਾ ਗੁਰਮੰਤਰ ਨਹੀਂ ਦਿੱਤਾ, ਕਿਤੇ ਵਾਹੋ ਵਾਹੋ ਲਿਖ ਕੇ ਅਤੇ ਕਿਤੇ ਗੁਰੂ ਗੁਰੂ ਲਿਖ ਕੇ ਇਸ ਨੂੰ ਗੁਪਤ ਰੱਖਿਆ ਹੈ। ਪਰ ਪੱਟ ਬਾਣੀ ਵਿਚ ਸਾਨੂੰ ਪੂਰਾ ਗੁਰਮੰਤਰ ਲਿਖਤ ਰੂਪ ਵਿਚ ਦਿੱਤਾ ਗਿਆ। ਪਰ ਇਹ ਕਦੇ ਨਹੀਂ ਹੋ ਸਕਦਾ ਕਿ ਸਾਡੇ ਗੁਰੂ ਸਾਹਿਬਾਂ ਨੇ ਆਪਣੇ ਸਿੱਖਾਂ ਕੋਲੋਂ ਕੁਝ ਛੁਪਾ ਕੇ ਰੱਖਿਆ ਹੋਵੇ। ਹਾਂ, ਗੁਪਤ ਤਰੀਕੇ ਨਾਲ ਜ਼ਰੂਰ ਰੱਖਿਆ ਕਿ ਚਾਹਵਾਨ ਸਿੱਖ ਇਸ ਨੂੰ ਜ਼ਰੂਰ ਖੋਜ ਲਵੇਗਾ। ਸਾਨੂੰ ਆਪਣੇ ਗੁਰੂ ਸਾਹਿਬਾਂ ਦੇ ਸ਼ਬਦਾਂ ਵਿਚ ਬਾਰ ਬਾਰ ਬੁੱਝਣ ਅਤੇ ਖੋਜਣ ਦਾ ਹੁਕਮ ਹੈ। ਫਿਰ ਅਸੀਂ ਇਸ ਪੂਰੇ ਗੁਰਮੰਤਰ ਨੂੰ ਕਿਵੇਂ ਖੋਜੀਏ, ਕਿਵੇਂ ਬੁੱਝੀਏ? ਇਕ ਸਿੰਪਲ ਮੈਥਮੈਟਿਕਸ ਦੇ ਤਰੀਕੇ ਨਾਲ ਅਸੀਂ ਇਸ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਪੋਥੀ ਵਿਚ ਸਭ ਤੋਂ ਪਹਿਲਾਂ ਇਕ ਸਵਰੂਪ ਲਿਖਿਆ ਹੋਇਆ ਹੈ, ਇਕ ਉਹ ਸੱਤੇ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੇ ਅਜੂਨੀ ਸੈਭੰਗ ਗੁਰ ਪ੍ਰਸਾਦੇ। ਇਸ ਤੋਂ ਬਾਅਦ ਲਿਖਿਆ ਹੈ ਜਪ, ਜਿਹਦੇ ਦੋ ਡੰਡੇ ਖੱਬੇ ਪਾਸੇ ਨੇ ਔਰ ਦੋ ਡੰਡੇ ਸੱਜੇ ਪਾਸੇ ਨੇ। ਜਪ ਪਰ ਕੀ ਜਪ, ਕਿਸ ਨੂੰ ਜਪ? ਇਸ ਵਿਚ ਵੀ ਭੇਦ ਹੈ। ਪਹਿਲਾਂ ਅਕਾਲ ਪੁਰਖ ਦਾ ਸਵਰੂਪ ਅਤੇ ਗੁਣ ਲਿਖ ਕੇ ਬਾਅਦ ਵਿਚ ਜਪ ਲਿਖ ਦਿੱਤਾ ਗਿਆ। ਉਸ ਨੂੰ ਜਪ ਜਿਹੜਾ ਆਦੇ ਸੱਚ ਜੁਗਾਦੇ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਹੁਣ ਅਸੀਂ ਸਿੰਪਲ ਮੈਥਮੈਟਿਕਸ ਦੇ ਰਾਹੀਂ ਪੂਰਾ ਗੁਰਮੰਤਰ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਉਹ ਤੋਂ ਲੈ ਕੇ ਪ੍ਰਸਾਦੇ ਤੱਕ ਅਕਾਲ ਪੁਰਖ ਦੇ 13 ਗੁਣ ਅੱਖਰ ਸ਼ਬਦ ਆਏ ਹਨ ਅਤੇ 4 ਅੱਖਰਾਂ ਨੂੰ ਓਂਕੜ ਹੈ ਅਤੇ ਥੱਲੇ ਵੀ 4 ਵਾਰੀ ਸੱਚ ਅੱਖਰ ਆਇਆ ਹੈ ਅਤੇ 4 ਨੂੰ ਓਂਕੜ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਪੂਰਾ ਗੁਰੂ ਮੰਤਰ ਪੋਥੀ ਵਿਚ 13 ਵਾਰੀ ਆਇਆ ਹੈ ਅਤੇ ਉਹ 4 ਅੱਖਰਾਂ ਦਾ ਹੈ। ਇਹ ਸੱਚ ਹੈ ਕਿ ਪੂਰਾ ਗੁਰੂ ਮੰਤਰ ਪੋਥੀ ਵਿਚ 13 ਵਾਰੀ ਹੀ ਆਇਆ ਹੈ ਅਤੇ ਉਹ 4 ਅੱਖਰਾਂ ਦਾ ਹੀ ਹੈ। ਹੋਰ ਭੇਦ ਵਾਲੀ ਗੱਲ, ਜਿੱਥੇ ਪੂਰਾ ਗੁਰੂ ਮੰਤਰ ਲਿਖਿਆ ਹੈ ਜਾਂ ਅਸੀਂ ਕਹਿ ਸਕਦੇ ਹਾਂ ਕਿ ਸੰਭਾਲ ਕੇ ਰੱਖਿਆ ਹੈ, ਸੰਜੋਗ ਨਾਲ ਉਸ ਜਗ੍ਹਾ ਤੇ ਵੀ 13 ਸ਼ਬਦ ਹੀ ਇਸਤੇਮਾਲ ਕੀਤੇ ਗਏ ਹਨ, ਉਹ ਤੁਕ ਹੈ। ਸੱਤੇ, ਸਾਚ, ਸਰੀ, ਨਿਵਾਸ, ਆਦੇ, ਪੁਰਖ, ਸਦਾ, ਤੂਹੀ, ਵਾਹਿਗੁਰੂ, 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 ਵਾਹਿ ਜੀਓ। ਸੰਜੋਗ ਨਾਲ ਇੱਥੇ ਵੀ 4 ਸ਼ਬਦਾਂ ਨੂੰ ਓਂਕਾਰ ਦਿੱਤਾ ਗਿਆ ਹੈ। ਜਰਾ ਹੋਰ ਅੱਗੇ ਸ਼ਲੋਕ ਵੱਲ ਚੱਲੀਏ। ਸਭ ਤੋਂ ਪਹਿਲਾਂ ਲਿਖਿਆ ਹੈ ਪਵਨ ਗੁਰੂ। ਇੱਥੇ ਗੁਪਤ ਤਰੀਕੇ ਨਾਲ ਸਿੱਖਾਂ ਨੂੰ ਪੂਰਾ ਗੁਰਮੰਤਰ ਦੱਸ ਗਏ ਕਿਉਂਕਿ ਪਵਨ ਹੀ ਵਾਹਿ ਹੈ। ਸਭ ਤੋਂ ਹੇਠਾਂ ਲਿਖਿਆ ਹੈ ਜਿੰਨੀ ਨਾਮ ਤੇ ਆਇਆ। ਹੁਣ ਅਸੀਂ ਕਿਹੜੇ ਨਾਮ ਨੂੰ ਜਪੀਏ ਅਤੇ ਕਿਸ ਨੂੰ ਧਿਆਈਏ? ਇਹ ਜ਼ਰੂਰ ਇਸ ਸ਼ਲੋਕ ਵਿਚ ਹੋਣਾ ਚਾਹੀਦਾ ਹੈ। ਹਾਂ, ਇਸ ਸ਼ਲੋਕ ਵਿਚ ਪੂਰਾ ਗੁਰਮੰਤਰ ਗੁਪਤ ਤਰੀਕੇ ਨਾਲ ਰੱਖਿਆ ਆਇਆ ਹੈ। ਪਵਨ ਗੁਰੂ ਤੋਂ ਬਾਅਦ ਅਤੇ ਜਿੰਨੀ ਨਾਮ ਤੇ ਆਇਆ ਤੋਂ ਪਹਿਲਾਂ 4 ਅੱਖਰਾਂ ਸ਼ਬਦਾਂ ਨੂੰ ਓਂਕੜ ਲੱਗਿਆ ਆਇਆ ਹੈ। ਉਹ ਅੱਖਰ ਹਨ, ਸ਼ਬਦ ਹਨ, ਮਹਤ, ਦਿਵਸ, ਜਗਤ ਤੇ ਧਰਮ। 4 ਨੂੰ ਓਂਕੜ ਹੈ। ਇਨ੍ਹਾਂ 4 ਅੱਖਰਾਂ ਵਿਚਕਾਰ ਸਾਡੇ ਚੋਖਰੀ ਗੁਰਮੰਤਰ ਦਾ ਇੱਕ ਇੱਕ ਅੱਖਰ ਛੁਪਿਆ ਆਇਆ ਹੈ। ਉਹ ਹੈ ਵਵਾ, ਹਹਾ, ਗੱਗਾ ਤੇ ਰਰਾ। ਇਸ ਤਰੀਕੇ ਨਾਲ ਸਾਨੂੰ ਆਪਣੇ ਗੁਰੂ ਸਾਹਿਬਾਂ ਦਾ ਪੂਰਾ ਗੁਰਮੰਤਰ ਸਾਫ਼ ਹੋ ਜਾਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮਾਰ ਮਨ ਹਾਜੇ ਸਮਾਨ ਅਜਰਜ ਬਿਨ
ਦਰਸ਼ਨ ਕਰੋ ਸੰਚੀਆਂ ਚ ਉਹਦਾ ਮੂੰਹ ਖੁੱਲਾ ਹੈ, ਕਾਹਦਾ ਪ੍ਰਕਾਸ਼ ਹੋਣਾ ਹੈ, ਧੁਨ ਤੇ ਪ੍ਰਕਾਸ਼ ਹੀ ਪ੍ਰਕਾਸ਼, ਧੁਨ ਰੂਪ ਹੈ ਉਹ ਸ਼ਬਦ ਗੁਰੂ ਪ੍ਰਕਾਸ਼। ਰਸਨਾ ਨਾਲ ਜਪਿਆ, ਰਸਨਾ ਨਾਲ ਜਪਣਾ ਪੈਣਾ ਹੈ। ਸ਼ਬਦ ਗੁਰੂ ਭਗਤ ਦੀ ਗੁਰੂ ਰਾਮਦਾਸ ਸਾਹਿਬ ਦੇ ਘਰ ਚ ਗੁਰੂ ਅਰਜਨ ਪਾਤਸ਼ਾਹ ਦੀ ਦੇਹ ਜਿਹੜੀ ਪੈਦਾ ਹੋਈ ਸੀ ਉਹਦੇ ਅੰਦਰ ਕੀ ਸੀ? ਸ਼ਬਦ ਗੁਰੂ मन्ने तुरे मस्तक पूरा ਬਲਾਵਲ ਚੀ ਗਾ ਰਹੇ ਹਾਂ ਔਰ ਇਹ ਬਲਾਵਲ ਰਾਗ ਇੱਥੇ ਦਾ ਮਤਲਬ ਹੈ ਹੁਲਾਰਾ ਰਾਗ ਦੇ ਗੱਗੇ ਨੂੰ ਔਂਕੜ ਹੋਏਗਾ ਬਲਾਵਲ ਦੇ ਲੱਲੇ ਨੂੰ ਵੀ ਔਂਕੜ ਹੈ ਖਾਸ ਰਾਗ ਨੇ ਜਿਹੜੇ ਕਿ ਦੁਨੀਆਂ ਵਾਲੇ ਬੜੇ ਗੁਲਾਮ ਅਲੀ ਖਾਂ ਵਾਲੇ ਰਾਗ ਨਹੀਂ ਆਏ ਗੁਰੂਆਂ ਨੂੰ ਇਹ ਆਪੇ ਆ ਜਾਂਦੇ ਹੈ ਨਾਮ ਜਪਣ ਵਾਲਿਆਂ ਨੂੰ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸਿੱਤੀ ਮਨੇ ਵੱਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਰਾਗ ਰਤਨ ਹੱਥ ਜੋੜੀ ਅੰਦਰ ਖੜੇ ਹੁੰਦੇ ਆ ਸ਼ਬਦ ਜਪਣ ਵਾਲਿਆਂ ਦੇ ਜਿਹੜੀ ਕਮਾਈ ਵਾਲੇ ਗੁਰਸਿੱਖ ਹੁੰਦੇ ਹੈ ਉਹਨਾਂ ਨਾਲ ਕੋਈ ਬੜੇ ਗੁਲਾਮ ਅਲੀ ਦੇ ਹੁੱਕੇ ਨੀ ਭਰੇ ਹੁੰਦੇ ਪੀ ਉਹਨਾਂ ਦੀ ਸ਼ਗਿਰਦੀ ਕੀਤੀ ਹੁੰਦੀ ਹੈ ਕਬੀਰ ਸਾਹਿਬ ਕਿਸੇ ਕੋਈ ਮਿਊਜ਼ੀਕਲ ਯੂਨੀਵਰਸਿਟੀ ਚ ਨੀ ਉਹਨਾਂ ਨਾਲ ਦਾਖਲਾ ਲਿਆ ਸੀ ਉਹਦੇ ਵਿਚਾਰੇ ਕੁਛ ਬਣਾਉਂਦੇ ਸੀ ਤਾਨਾ ਸੀ ਕੁਛ ਪੀਟੂ ਨੂੰ ਪੁੱਛ ਉਹ ਜਲਾਏ ਸੀ ਉਹਨਾਂ ਦੀ ਕੁਛ ਹੀ ਗੁਆਚੀ ਰਹਿੰਦੀ ਸੀ ਉਹ ਜਿਹੜੀ ਤਾਣੀ ਬੁਣਦੇ ਨਾ ਉਹ ਕੁਛ ਉਹਨੂੰ ਕਹਿੰਦੇ ਹੈ ਜੋ ਜਲਾਇਆਂ ਦੀ ਕੁੱਚ ਗੁਆ ਜਾਏ ਤੇ ਉਹ ਇੱਕ ਦੂਸਰੇ ਨੂੰ ਪੁੱਛਦੇ ਤਾਂ ਨਸਿਆ ਕੁੱਚ ਉਹ ਕਹਿੰਦਾ ਪ੍ਰੇਮੀ ਨੂੰ ਪੁੱਛ ਉਹ ਸਾਰਾ ਉਹ ਵਿਚਾਰਾ ਬਹੁਣ ਵਾਲਾ ਐਡੇ ਕਬੀਰ ਜੀ ਉੱਚੇ ਭਗਤ ਹੋ ਗਏ ਉਹਨਾਂ ਨੂੰ ਇੰਨੇ ਰਾਹ ਕਿੱਥੇ ਆਏ ਉਹ ਆਪੇ ਆ ਜਾਂਦੇ ਆ ਹਰ ਇੱਥੇ ਰਾਗ ਕਰਨ ਨੂੰ ਕਿਹਾ ਕਹਿੰਦੇ ਨਹੀਂ ਜਪਣ ਨਾ ਹੀ ਲਿਵ ਲੱਗਣੀ ਹੈ ਆਖ ਆਖ ਰਹੇ ਲਿਵ ਲਾਏ ਅਮੁੱਲੋ ਅਮੁੱਲ ਤੇ ਤੂੰ ਆਖਿਆ ਨੀ ਜਾਣਾ ਇਸ ਕਰਕੇ ਲਿਵ ਕਾਹਦੇ ਨਾਲ ਲੱਗਣੀ ਹੈ ਉਰੇ ਕਹਿੰਦੇ ਹਿਰਦੇ ਚ ਜਦੋਂ ਸਭ ਦੇ ਕਿਤੇ ਬਾਹਰ ਬਗੀਚਿਆਂ ਬਾਗਾਂ ਚ ਆ ਤੁਹਾਨੂੰ ਕਿਤੇ ਨੀ ਜਾਣ ਦੀ ਲੋੜ ਆ ਦੇਖੋ ਸਭ ਤਨ ਮਨ ਹਰਿਆ ਮਨ ਖੇੜਿਆ ਤਦੇ ਕਹਿੰਦੇ ਨੇ ਯਾਰ ਉਹ ਤੇ ਬਾਗ ਬਾਗ ਹੋ ਗਿਆ ਆਉਂਦਾ ਨਾ ਬੋਲੀ ਚ ਸਾਡਾ ਇੱਕ ਉੱਥੇ ਸਾਡੇ ਪਿੰਡਾਂ ਦਾ ਘਮਾਣਾ ਦਾ ਟੱਬਰ ਸੀ ਉੱਥੇ ਉਹਨਾਂ ਮੁੰਡਿਆਂ ਦੇ ਨਾਂ ਹੀ ਇੱਕ ਦਾ ਨਾਂ ਬਗੀਚਾ ਸਿੰਘ ਇੱਕ ਦਾ ਨਾਂ ਬਾਗ ਸਿੰਘ ਇੱਕ ਦਾ ਨਾਂ ਉਹ ਸਾਰੇ ਮੈਂ ਕਿਹਾ ਯਾਰ ਕਿਸੇ ਦਾ ਨਾਂ ਗੁਲਾਬ ਸਿੰਘ ਸਾਰੇ ਮੈਂ ਕਿਹਾ ਮਨ ਖੇੜਿਆ ਬਾਗ ਨਹੀਂ ਖੜਿਆ ਆ ਦੇਖੋ ਚਿਰਾਗ ਵੀ ਜਲ ਪਏ ਅੰਦਰ ਰੋਸ਼ਨੀ ਵੀ ਆ ਗਈ। ਗੁਰ ਚਾਨ ਗਿਆਨ ਚਰਾਗ ਗੁਰ ਗਿਆਨ ਚਰਾਗ ਗਿਆਨ ਅੰਧੇਰਾ ਮਿਟ ਗਿਆ ਗੁਰ ਚਾਨ ਗਿਆਨ ਚਰਾਗ
ਜਨ ਨਾਨ ਆ ਜਦੀ ਚਾਨਣਾ ਹੋ ਗਿਆ ਨਾ ਅੰਦਰ ਦੀਵੇ ਜਗ ਪਏ ਰੋਸ਼ਨੀ ਆ ਗਈ ਖੁਸ਼ਬੂਆਂ ਫੁੱਲ ਖਿੜ ਗਏ ਹੁਣ ਕਿਤੇ ਰੱਬ ਨਾ ਜਾ ਕੇ ਤੇ ਮੂੰਹ ਦਿਖਾਣਾ ਉਹ ਮਾੜੀ ਮੋਟੀ ਗੰਦੀ ਜਗ੍ਹਾ ਤੇ ਥੋੜਾ ਹੁੰਦਾ ਜਿੱਥੇ ਸ਼ਰਾਬ ਵੀ ਪਾਈ ਜਾਵੋ ਮਾਸ ਵੀ ਪਾਈ ਜਾਵੋ ਉੱਥੇ ਸਾਰਾ ਰੱਬ ਨਾ ਥੋੜਾ ਹੋਣਾ ਜਿੱਥੇ ਅੰਦਰ ਖਿੜਿਆ ਹਰਿਆ ਬਾਗ ਹੋ ਜਾਏ ਤੇ ਜਿਹਦੇ ਅੰਦਰ ਪੜਾਸ ਹੀ ਪੜਾਸ ਹੋਵੇ ਉੱਥੇ ਰੱਬ ਨਾ ਮਰਨਾ ਮੁਸ਼ਕਿਲ ਆ ਕੇ ਇਸ ਕਰਕੇ ਸੰਭਲੀਏ ਆਪਣਾ ਮੰਦਰ ਠੀਕ ਕਰੀਏ ਉਹ ਜੇ ਕੋਈ ਪ੍ਰਾਹੁਣਾ ਵੀ ਬੁਲਾਈਦਾ ਤੇ 100 ਵਾਰੀ ਆਲੇ ਦੁਆਲੇ ਦੀਆਂ ਕੁਰਸੀਆਂ ਘਰ ਦਾ ਸਮਾਨ ਦੇਖੀਦਾ ਤੇ ਯਾਰ ਅੱਜ ਉਹਨੇ ਆਉਣਾ ਹੈ ਤੇ ਉਹ ਠੀਕ ਕਰ ਲਈਏ ਇੱਥੇ ਇੰਨਾ ਅੰਦਰ ਕੁਛ ਵਿਗਾੜੇ ਆ ਖਾ ਖਾ ਕੇ ਤੇ ਇਸ ਕਰਕੇ ਉਹ ਅੰਦਰ ਠੀਕ ਕਰਨਾ ਪੈਣਾ ਹੈ ਪਹਿਲਾਂ ਮਹਾਰਾਜ ਨੇ ਅੰਦਰ ਠੀਕ ਕੀਤਾ ਕਿ ਸਭ ਤਨ ਮਹਿਲ ਫਿਰ ਅੰਦਰ ਗਿਆਨ ਦੇ ਦੀਵੇ ਜਲਾਏ ਅੰਦਰ ਆਪਣੇ ਆ ਗਏ ਮਹਾਰਾਜ ਕਹਿੰਦੇ ਇੱਕ ਨਿਮਕ ਨੀ ਭਾਵੇਂ ਮੂੰਹ ਦਿਖਾਇਆ ਜਨ ਨਾਨਕ ਇੱਕ ਨਿਮਕ ਕਾੜੀ ਮੁੱਖੇ ਜਨ ਨਾਨਕ ਔਰ ਖਿਆਲ ਰੱਖਿਓ ਨਾਨਕ ਦੇ ਕੱਕੇ ਨੂੰ ਔਂਕੜ ਜਨ ਦੇ ਨੰਨੇ ਨੂੰ ਔਂਕੜ ਔਰ ਲਾਗ ਦੇ ਗੱਗੇ ਨੂੰ ਔਂਕੜ ਨਾਨਕ ਕਿਹੜਾ ਮਹੱਲਾ ਪੰਜਵਾਂ ਜਨ ਨਾਨਕ ਐਡਾ ਵੱਡਾ ਰੱਬ ਖੰਡਾ ਮਰਮੰਡਾ ਦਾ ਮਾਲਕ ਕਹਿੰਦੀਆਂ ਗਲੈਕਸੀਆਂ ਚਲਾਉਣ ਵਾਲਾ ਉਹ ਕਿੱਦਾਂ ਅੰਦਰ ਆ ਗਿਆ ਆ ਗੁਰਮੰਤਰ ਦੇ ਜਾਪ ਨਾ ਉਪਦੇਸ਼ ਗੁਰੂ
ਅਸੀਂ ਉਹ ਚੀਜ਼ ਲਈ ਆ ਰਹੇ ਹਾਂ ਵੀ ਸਾਡਾ ਗੁਰੂ ਜਿਹੜਾ ਸ਼ਬਦ ਹੈ ਗੁਰਮੰਤਰ ਦਾ ਅੱਧਾ ਹਿੱਸਾ ਹੈ ਔਰ ਸ਼ੁਰੂ ਤੋਂ ਚੱਲਿਆ ਆ ਰਿਹਾ ਬਾਣੀ ਚ ਭਟਾਨਾ ਨੀ ਪਹਿਲਾਂ ਲਿਆਂਦਾ ਗੁਰੂਆਂ ਨਾਲ ਵਿਧੀ ਅਨੁਸਾਰ ਹਰ ਇੱਕ ਥਾਂ ਰੱਖਿਆ ਹੈ ਅਗਲਾ ਅਸੀਂ ਗੁਰੂ ਦਾ ਹੋਰ ਸ਼ਬਦ ਲੈਂਦੇ ਉਸ ਗੁਰਮੰਤਰ ਦੇ ਹਿੱਸੇ ਦਾ ਅੰਮ੍ਰਿਤ ਨਾਮ ਗੁਰੂ ਵਡਦਾਨ ਅੰਮ੍ਰਿਤ ਨਾਮ ਗੁਰੂ ਵਡਦਾਨ ਉਹ ਫਿਰ ਜਪਣਾ ਪੈਂਦਾ ਹੈ ਗੁਰਮੰਤਰ ਇੱਥੇ ਦੇਹ ਵੱਲ ਇਸ਼ਾਰਾ ਨਹੀਂ ਹੈ ਦੇਹ ਨੂੰ ਕਿੱਦਾਂ ਜਪੋਗੇ ਪੂਰੀ ਲਾਈਨ ਧਿਆਨ ਨਾਲ ਵਿਵੇਕ ਬੁੱਧੀ ਨਾਲ ਪੜ੍ਹਨੀ ਹੈ
ਅੰਮ੍ਰਿਤ ਨਾਮ ਗੁਰੂ ਵਡਦਾਨ
ਗੁਰੂ
ਅੰਮ੍ਰਿਤ
ਹੁਣ ਬਾਣੀ ਲਿਖ ਦਿੱਤੀ ਹੈ ਵੀ ਪਾਠ ਕਰੋ ਸਭ ਕੁਛ ਅਸੀਂ ਤਾਂ ਬਾਰ ਬਾਰ ਕੱਟ ਰਹੇ ਹਾਂ ਅਸੀਂ ਸੰਭਲੀਏ ਜਿਹੜਾ ਗ੍ਰਿਸ਼ਤੀ ਕੋਲ ਅੱਗੇ ਟਾਈਮ ਘੱਟ ਹੁੰਦਾ ਉਹ ਅਸੀਂ ਬਾਣੀਆਂ ਪੜ੍ਹਨ ਤੇ ਲਾ ਦਿੰਦੇ ਹਾਂ ਤੇ ਆਹ ਅੰਮ੍ਰਿਤ ਨਾਮ ਕਦੋਂ ਜਪਣਾ ਹੈ
ਅੰਮ੍ਰਿਤ
ਜਪ ਕਿਉਂ ਨੀ ਹੁੰਦਾ ਕਿਉਂਕਿ ਤੁਸੀਂ ਉਲਟੀਆਂ ਰੀਤਾਂ ਚ ਪਏ ਹੋ ਆ ਪਹਿਲੀਆਂ ਦੋ ਟੁਕਾਂ ਦਾ ਧਿਆਨ ਨਾ ਮੁਲਾਜ਼ਾ ਕਰਨੀਆਂ
ਕੂੜੇ ਮੁੱਠੀ ਚਾਲ ਬਹੁਰਾਨੀ
ਅੰਦਰ ਕੱਢਦਾ ਜਾਂਦਾ ਜੇਤਾ ਪੜਿਆ ਤੇਰੇ ਅੰਦਰ ਤੇ ਅੱਗ ਲੱਗੀ ਜਾਂਦੀ ਪੜੀ ਚੱਲ ਹੋਰ ਜਿੰਨਾ ਮਰਜ਼ੀ
ਇਸ ਕਰਕੇ ਮਹਾਰਾਜ ਕਹਿੰਦੇ ਆ ਕੂੜੇ ਮੁੱਠੇ ਚੱਲ
ਫੂਕਿਆ ਗਿਆ ਤੂੰ ਤੇਰਾ ਸਵਾਹ ਮਿੱਟੀ ਹੋ ਗਿਆ ਸਭ ਕੁਛ ਤੇ ਪੜ ਪੜ ਕੇ ਭਾਹੀ ਕਹਿੰਦੇ ਅੱਗ ਨੂੰ
ਪੜ ਪੜ ਗੁਰ ਤੁਠਾ ਸੱਚ
ਦਰਾਏ
ਸਭੇ ਦੁੱਖ ਦੁੱਖ ਮੇਟੇ ਮਾਰਗ
ਪਾਏ
ਉਹ ਤੈਨੂੰ ਹਮੇ ਦਾ ਕੰਡਾ ਨਹੀਂ ਚੁਬੇਗਾ ਅੱਡੀ ਚ ਕੰਡਾ ਲੱਗਾ ਹੋਏ ਨਾ ਸਾਰਾ ਦਿਹਾੜੀ ਜਿੰਚ ਕਰੋ ਕੱਢ ਨਾ ਲਾਓ ਲੰਗਾ ਡੋਰੀਆ ਹੀ ਤੁਰਦਾ ਰਹਿੰਦਾ ਬੰਦਾ ਅੱਡੀ ਚ ਦੁੱਖ ਲੱਗਦਾ ਰਹਿੰਦਾ ਕਾਮ ਕ੍ਰੋਧ ਨਗਰੇ ਬਾ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਕਰ ਸਾਧੂ ਅੰਜਲੀ ਪਨਵੱਡਾ ਹੈ ਡੰਡਾ ਸਾਕਤ ਹਰ ਰਸੇ ਸਾਧਨਾ ਜਾਣਿਆ ਤਿੰਨ ਅੰਤਰੇ ਹਮੇ ਕੰਡਾ ਜਿਉਂ ਜਿਉਂ ਚਲੇ ਚੁਬੈ ਚੌਵੇ ਜੀ ਆ ਆਪਣਾ ਕੀ ਆ ਤੂੰ ਹਮੇ ਨੂੰ ਸਮਝਦਾ ਨੀ ਵਿਚੋਂ ਕੱਢਦਾ ਨੀ ਤੂੰ ਦੁੱਖ ਪਾ ਰਿਹਾ ਇਸ ਕਰਕੇ ਮਹਾਰਾਜ ਅਗਲੀ ਟੁੱਕ ਲੈਂਦੇ ਇਹ ਕੰਡਾ ਪਾਏ ਗੱਡਈ ਪਹਿਲਾਂ ਮਾਰਗ ਦੱਸੇ ਆ ਪਹਿਲਾਂ ਜ਼ਮਾਨਿਆਂ ਚ ਕੱਚੇ ਰਾਸਤੇ ਪਗਡੰਡੀਆਂ ਹੁੰਦੀਆਂ ਸੀ ਤੇ ਐਵੇਂ ਪੈਰ ਚ ਕੰਡਾ ਚੁੱਭ ਜਾਂਦਾ ਹੁੰਦਾ ਸੀ ਮਾਰਗ ਤੋਂ ਬਾਅਦ ਕਹਿੰਦੇ ਆ ਜੇ ਤੂੰ ਹਮਾ ਗਵਾਲੀ ਅੰਦਰੋਂ ਤੈਨੂੰ ਕੰਡਾ ਨੀ ਕੋਈ ਵੱਜੇਗਾ ਇਹ ਕੰਡਾ ਜਿਸ ਸੱਤੇ ਗੁਰ ਰੱਖਣ ਮੰਤਰ ਦਾ ਅੱਧਾ ਹਿੱਸਾ ਹੈ ਔਰ ਇਸੇ ਨਾਲ ਹੀ ਤਰਨਾ ਹੈ ਸਭ ਦੇ ਗੁਰੂ ਪਵ ਸਾਗਰ ਤਰੀ ਸਭ ਦੇ ਗੁਰੂ
ਵਾਰ ਨਹੀਂ ਆਇਆ का कहां वास कथिए ले रूपज का
ਸ਼ਬਦ 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 ਸਾਰੀ ਬਾਣੀ ਚ ਹੈ ਜਰਾ ਦੇਖ ਤੇ ਲਈਏ ਵੀ ਸ਼ਬਦ ਦਾ ਹੈਡਕੁਆਟਰ ਕਿੱਥੇ ਹੈ ਸ਼ਬਦ ਰਹਿੰਦਾ ਕਿੱਥੇ ਹੈ ਸਿੱਧਾ ਨੇ ਕਿਹਾ ਸਿੱਧ ਗੋਸ਼ ਦੀ ਚੀਜ਼ ਆ ਬੜੀ ਉੱਚੀ ਹੇ ਬਾਬਾ ਨਾਨਕ ਹੇ ਬਾਲੇ ਕਿਉਂਕਿ ਉਹਦੀ ਉਮਰ ਛੋਟੀ ਸੀ ਸਿੱਧਾ ਦੇ ਕਈ ਕਈ ਸਾਲਾਂ ਦੇ ਬੈਠੇ ਸੀ ਉੱਥੇ ਗਿਆਨ ਖੰਡ ਦੇ ਵਿਚ ਤੇ ਬਾਬਾ ਰੋਜ਼ ਹੀ ਆਪਣੀ ਉਡਾਰੀ ਮਾਰਦਾ ਸੀ ਸੱਚ ਖੰਡ ਤੱਕ ਸੁਰਤੀ ਨਾਲ ਰਾਹ ਚ ਸਿੱਧ ਆਉਂਦੇ ਸੀ ਤੇ ਉਹਨਾਂ ਨਾਲ ਫਿਰ ਗੋਸ਼ਟ ਹੁੰਦੀ ਸੀ ਉਹ ਛੁੱਟੀ ਨਾਲ ਚੜਦੇ ਸੀ ਸਿੱਧ ਕਹਿੰਦੇ ਅਸੀਂ ਤੇ ਇੱਥੇ ਬੈਠੇ ਆ ਗਿਆਨ ਖੰਡ ਚ ਬਾਲਿਆ ਤੂੰ ਤਾਂ ਚੜ ਜਾਂਦਾ ਤੂੰ ਕਾਹਦੇ ਨਾਲ ਚੜਦਾ ਕਹਿੰਦੇ ਮੈਂ ਸ਼ਬਦ ਦੀ ਅਭਿਆਸ ਨਾਲ ਚੜਦਾ ਹਾਂ ਲੱਖ ਲੱਖ ਗੇੜਾ ਆਖੀਆ ਏਕ ਨਾਮ ਜਗਦੀਸ਼ ਏ ਤਰਾਏ ਪਤੇ ਪਾਵੜੀਆਂ ਚੜੀਏ ਹੋਏ ਅਕੀਸ ਮੈਂ ਉੱਥੇ ਇੱਕ ਮਿੱਕੀ ਹੋ ਜਾਣਾ ਉਹਦੇ ਨਾਲ ਕਹਿੰਦੇ ਯਾਰ ਜਰਾ ਸਮਝਾ ਦੇ ਤੂੰ ਕਾਹਦੇ ਨਾਲ ਜਾਣਾ ਹੈ ਤੇਰੇ ਕੋਲ ਕਿਹੜਾ ਪਾਸਪੋਰਟ ਹੈ ਕਿਹੜਾ ਵੀਜ਼ਾ ਤੇਰਾ ਲੱਗਾ ਤੂੰ ਰੋਜ਼ ਹੀ ਉੱਥੇ ਚਲੇ ਜਾਂਦਾ ਉਹ ਕਹਿੰਦਾ ਮੈਂ ਤੇ ਅੱਖ ਦੇ ਫੜਕੇ ਚ ਪਹੁੰਚ ਜਾਂਦਾ ਕਹਿੰਦਾ ਸ਼ਬਦ ਚ ਇੰਨੀ ਤਾਕਤ ਆ ਉਹ ਕਹਿੰਦੇ ਸਾਡਾ ਸਾਨੂੰ ਇਹਦੀਆਂ ਕਰੈਕਟਰਿਸਟਿਕ ਤੇ ਦੱਸ ਸ਼ਬਦ ਹੈ ਕੀ ਹੈ
ਸ਼ਬਦ ਕਾ ਕਹਾ ਸ਼ਬਦ ਕਾ ਕਹਾ ਕਿਸ ਤੜੀਏ ਭਵਜ ਸੰਸਾਰ ਜਿਸ ਤੜੀਏ ਭਵਜ ਸੰਸਾਰ
ਅੱਗੇ ਜਵਾਬ ਹੈ ਪਰ ਕੋਈ ਵਿਰਲਾ ਲੱਭ ਸਕੇਗਾ ਇਹਨਾਂ ਨਾਲ ਲਿਖ ਦਿੱਤਾ ਜੀ ਤ੍ਰੈ ਸੱਤ ਅੰਗਲ ਵਾਈ ਕਹੀਏ ਹੁਣ ਇੱਥੇ ਅਨਰਥ ਦਾ ਅਰਥ ਦਾ ਅਨਰਥ ਹੋ ਗਿਆ ਇਹਨੂੰ ਜੇ ਪੜਾਂਗੇ ਨਾ ਤ੍ਰੈ ਸੱਤ ਅੰਗ ਕਿਉਂਕਿ ਗੱਗੇ ਨੂੰ ਅੰਕੜ ਹੈ ਅੰਗ ਅਗਰ ਜਿਹੜਾ ਲੱਲਾ ਹੈ ਉਹਨੂੰ ਲਵਾਈ ਨਾ ਮਲ ਦਿਓ ਕਹਿੰਦੇ ਨਾ ਲਵੇ ਹੋ ਜਾ ਓਏ ਪਿੰਡਾਂ ਸਾਹਿਬ ਦੀ ਬੋਲੀ ਆ ਇੱਕ ਬੰਨੇ ਹੋ ਜਾ ਲਵੇ ਉਹਦੇ ਲਾਗੇ ਦੇ ਤੇ ਤ੍ਰੈ ਤੇ ਅੱਗੇ ਲਫ਼ਜ਼ ਹੈ ਸੱਤ ਤਿੰਨ ਤੇ ਸੱਤ ਮਨ ਚੜਿਆ ਤੂੰ ਦਸਵਾਂ ਦੁਆਰ ਉਹਦੇ ਲਾਗੇ ਹੈ ਸ਼ਬਦ ਤ੍ਰੈ ਸੱਤ ਅੰਗ ਲਵਾਈ ਉਹਦੇ ਲਾਗੇ ਇਹਨਾਂ ਨਾਲ ਸਾਰਿਆਂ ਚ ਕਿਉਂਕਿ ਲੜੀ ਦਾ ਸਰੂਪ ਟੁੱਟਾ ਹੈ ਇੱਥੇ ਅੰਗਲ ਅੰਗੁਲ ਕਿਹੜੀ ਉਂਗਲ ਦੇਣ ਡੇ ਹੋ ਆ ਉਂਗਲ ਲਿਖ ਦਿੱਤੀ ਹੈ ਅੰਗੁਲ ਵਾਈ ਉਹ ਵਾਈ ਕੋਈ ਲੱਭਦਾ ਹੈ ਅੰਗ ਕਿਉਂਕਿ ਗੱਗੇ ਨੂੰ ਔਂਕੜ ਹੈ ਲਵਾਈ ਉਹਦੇ ਲਾਗੇ ਜਾ ਕੇ ਦਸਮ ਦੁਆਰ ਚ ਆਏ ਸ਼ਬਦ ਸੋ ਸ਼ਬਦ ਕਾ ਕਹਾ ਕਥੀਏ ਤ੍ਰੈ ਸਤ ਅੰਗ ਲਵਾਈ ਕਹੀਏ
ਉੱਥੇ ਨਾਮ ਨੂੰ ਪਰ ਪਹੁੰਚੇਗਾ ਕਿੱਦਾਂ ਤੈਨੂੰ ਕਹਿਣਾ ਪੈਣਾ ਤ੍ਰੈ
ਸਿੱਧ ਗੋਸ਼ਟ ਹੈ ਨਾਲ ਹੀ ਸਵਾਲ ਹੋਊ ਨਾਲ ਹੀ ਜਵਾਬ ਹੋਊ ਪਰ ਬਿਰਲੇ ਨੂੰ ਲੱਭੇਗਾ ਬੋਲੇ ਖੇਲੇ ਅਸਥਿਰ ਮਨ ਖੜਾ ਹੋ ਜਾਏ ਕਿਉਂ ਕਰ ਅਖ ਲਿਖਾਏ ਸੁਣੇ ਸਵਾਮੀ ਸੱਚ ਨਾਨਕ ਪ੍ਰਾਉਣਾ ਆਪਣੇ ਮਨ ਸਮਝਾਏ ਇਸ ਕਰਕੇ ਗੁਰਮੁਖੇ ਸ਼ਬਦੇ ਸੱਚੇ ਲਿਵ ਲਾਗੈ ਕਰ ਨਦਰੀ ਮੇਲ ਮਿਲਾਏ ਗੁਰਮੁਖ ਸਿਸਟਮ ਚ ਆਣ ਕੇ ਉਹ ਸ਼ਬਦ ਦੇ ਨਾਲ ਸੱਚੇ ਨਾਲ ਜੇ ਲਿਵ ਲੱਗ ਜਾਏ ਆਖ ਆਖ ਕੇ ਤੇ ਉਹਦੀ ਨਦਰ ਨਾਲ ਫਿਰ ਮੇਲ ਮਿਲਾਇਆ ਜਾਏਗਾ ਆਪਣੇ ਜ਼ੋਰ ਨਾਲ ਫਿਰ ਵੀ ਨੀ ਤੂੰ ਜਾਏਗਾ ਤੇ ਨਦਰੀ ਮੇਲ ਮਿਲਾਏ ਆਪੇ ਦਾਨਾ ਆਪੇ ਬੀਨਾ ਪੂਰੇ ਭਾਗੇ ਸਮਾਏ ਸੋ ਸ਼ਬਦ ਕੋ ਨਿਰੰਤਰੇ ਵਾਸ ਅਲਖੰ ਤੇਰੇ ਅੰਦਰ ਹੀ ਹੈ ਸ਼ਬਦ ਜੈ ਦੇਖਾਂ ਤੈ ਸੋਈ ਪਵਨ ਕਾ ਵਾਸਾ ਸੁਨ ਨਿਵਾਸਾ ਪਵਨ ਕਾ ਵਾਸਾ ਸੁਨ ਨਿਵਾਸਾ ਅਕਲ ਕਲਾ ਧਰ ਸੋਈ ਨਦਰੇ ਕਰੇ ਸ਼ਬਦ ਘਟ ਮੈਂ ਵਸੈ ਇਹ ਜਿਹੜਾ ਸ਼ਬਦ ਹੈ ਉਹਦੀ ਕਿਤੇ ਨਦਰ ਹੋ ਜਾਏ ਤੇਰੇ ਘੱਟ ਚ ਉਹਨੇ ਵਸ ਜਾਣਾ ਨਦਰ ਕਰੇ ਸ਼ਬਦ ਘੱਟ ਮੈਂ ਵਸੈ ਵਿੱਚੋਂ ਭਰਮ ਗੁਆਏ ਤਨ ਮਨ ਨਿਰਮਲ ਨਿਰਮਲ ਬਾਣੀ ਨਾਮੋ ਮੰਨੇ ਵਸਾਏ ਤੇ ਅਗਲੀ ਤੁਕ ਆ ਗਈ ਹੈ ਸ਼ਬਦ
ਉਸ ਇਹ ਪੁਜਾਰੇ
ਆ ਕੋਈ ਵਰ ਨਹੀਂ ਉਹਦੀ ਜਾਤ ਪਾਤ ਕੋਈ ਨੀ ਉਹ ਪਤਾ ਨੀ ਕੀ ਚੀਜ਼ ਆ ਮਹਾਰਾਜ ਦੱਸਦੇ ਆ ਚੇਹਨ
ਸ਼ਬਦ ਦੇ ਨਾਲ ਨਿਰਭਉ ਕਿਉਂ ਆ ਗਿਆ ਜੇ ਉਹਨੇ ਨਡਰ ਦੇ ਕੰਮ ਕਰ ਲੋ ਵੀ ਸ਼ਬਦ ਨੂੰ ਡਰ ਕੋਈ ਨੀ ਉਹ ਨਿਰਭਉ ਸ਼ਬਦ ਆਉਣਾ ਹੀ ਉਦੋਂ ਜਦੋਂ ਤੇਰਾ ਮਨ ਭਾਉਣਾ ਬੰਦ ਹੋ ਗਿਆ ਤੂੰ ਨਿਰਭਉ ਹੋ ਗਿਆ ਨਾ ਜਦੋਂ ਤਾਂ ਸ਼ਬਦ ਨਾਲ ਅੰਦਰ ਆਉਣਾ ਤੇ ਸ਼ਬਦ ਵੀ ਕਿਹੜਾ ਆਊਗਾ ਗੁਰੂ
ਨਿਰਭਉ ਸ਼ਬਦ ਗੁਰੂ
ਔਰ ਦੁਨੀਆਂ ਚ ਉਹ ਹੀ ਸੱਚ ਹੈ ਸਾਰਿਆਂ ਨੂੰ ਅੰਕੜ ਹੈ ਨਿਰਭਉ
ਸ਼ਬਦ ਗੁਰੂ
ਅੰਦਰ ਆ ਗਿਆ ਤੇ ਜੋਤੀ ਜੋਤ ਮਰਨ ਵੇਲੇ ਨੀ ਮਿਲਣੀ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਪੁਰਬ ਜੀ ਉਹ ਜੋਤੀ ਜੋਤ ਸਮਾ ਗਏ ਇਹ ਗੁਰਪੁਰਬਾਂ ਦੇ ਜਿਹੜੇ ਮਨਾਉਂਦੇ ਆ ਇਸ਼ਤਿਹਾਰਾਂ ਚ ਲਿਖਦੇ ਜੀ ਪੰਜਵੇਂ ਪਾਤਸ਼ਾਹ ਦਾ ਜੋਤੀ ਜੋਤ ਸਮਾਉਣ ਦਾ ਕਿਉਂਕਿ ਜੀਂਦੇ ਜੀ ਉਹ ਜੋਤੀ ਜੋਤ ਨੀ ਮੰਨ ਸਕੇ ਸੀ ਉਹ ਤੇ ਜੀਂਦੇ ਸੀ ਜੋਤੀ ਸਮਾਉਣ ਦੇ ਸੀ ਮਰਨ ਵੇਲੇ ਲਈ ਲਿਖੇ ਆ ਸੁੰਦਰ ਜੀ ਨਾ ਗੁਰ ਜਾਏ ਹਰ ਪ੍ਰਭ ਪਾਸੇ ਜੀ ਗੁਰੂ ਜਿਹੜੀਆਂ ਮੁਕਤ ਰੂਹਾਂ ਜਾਂ ਸਾਰੇ ਮਿਲੀਆਂ ਹੁੰਦੀਆਂ ਉਹ ਜੋਤੀ ਜੋਤ ਨੀ ਸਮਾਉਂਦੀਆਂ ਲਫ਼ਜ਼ ਗਲਤ ਹੈ ਉਹ ਗੁਰੂ ਜਾਏ ਹਰ ਪ੍ਰਭ ਪਾਸੇ ਜੀ ਉਹ ਰੱਬ ਕੋਲ ਜਾਂਦੇ ਹੈ ਸਿੱਧੇ ਇਸ ਕਰਕੇ ਉਹਨਾਂ ਦੀ ਲਫ਼ਜ਼ ਬਾਣੀ ਚ ਕੱਢ ਲਿਆ ਸੀ ਬਈ ਕਦੀ ਕਿਸੇ ਗੁਰੂ ਨੂੰ ਜੋਤੀ ਜੋਤ ਸਮਾਉਣਾ ਉਹਨਾਂ ਦੀ ਵਡਿਆਈ ਨੀ ਕਰ ਸਕਾਂ ਘਟਾਉਂਦੇ ਹੋ ਨਿੰਦਿਆ ਕਰਦੇ ਹੋ ਉਹ ਤੇ ਆਏ ਪਹਿਲਾਂ ਹੀ ਜੋਤੀ
ਥੰਮ ਕਾਇਮ ਕੀਤੇ ਹੈ ਜਿਹੜੇ ਵੱਡੇ ਸ਼ਬਦ ਏ ਮਹੱਲੇ ਪਹਿਲੇ ਦੇ ਗਾ ਰਹੇ ਹੈ ਕੋਈ ਛੋਟਾ ਮੋਟਾ ਗੁਰੂ ਨਹੀਂ ਹੈ ਆ ਸਾਡਾ ਮਹੱਲਾ ਪਹਿਲਾ ਕਹਿ ਰਿਹਾ ਹੈ ਉਹ ਕੀ ਕਹਿ ਰਿਹਾ ਹੈ
ਗਿਆਨ
ਹੋਰ ਵਣਜਾਰੇ ਦੀ ਟਿਊਨ ਤੇ ਚੱਕੀਏ ਸ਼ਬਦ
ਰਤਨ ਗੁਰੂ ਕਾ ਸ਼ਬਦ ਹੈ ਬੂਝੇ ਗੁਰਜਨ
ਪਾਰ ਰਤਨ ਕਹਿੰਦੇ ਆ ਡਾਇਮੰਡ ਨੂੰ, ਰਤਨ ਹੀਰਾ ਇੰਨੀ ਲਫ਼ਜ਼ ਹੈ ਇਸ ਕੀਮਤੀ ਤੇ ਸਾਰੇ ਪੱਥਰ ਹੀ ਹੁੰਦੇ ਆ। ਆਮ ਜਵਾਹਰ ਹੀ ਪਛਾਣ ਸਕੇਗਾ। ਇੱਕ ਸਾਡੇ ਆਉਂਦਾ ਵੀ ਇੱਕ ਨੂੰ ਉਹ ਜਵਾਹਰ ਦੀ ਰਾਖੀ ਕਰਦਾ ਸੀ, ਗਲੀਲਾ ਚਲਾਉਂਦਾ ਸੀ, ਸਾਰਾ ਤੋਤੇ ਤਾਤੇ ਉਡਾਉਣੇ, ਮੱਕੀ ਪੱਕੀ ਹੋਣੀ, ਉਹਨੂੰ ਕਿਤੇ ਨਾ ਉਹਦੇ ਉੱਥੋਂ ਪੈਲੀ ਚੋਂ ਭਾਂਡਿਆ ਇੱਕ ਲੱਭਿਆ ਤੇ ਉਹ ਭਾਂਡਾ ਉਹਦੇ ਵਿੱਚ ਪੱਥਰ ਹੀ ਪੱਥਰ ਬੜੇ ਸੋਹਣੇ ਗੋਲ ਗੋਲ ਤੇ ਉਹਦੇ ਕੋਲ ਗਲੇਲਾ ਸੀ, ਉਹਨੇ ਉਹ ਸਾਰੇ ਪੱਥਰ ਕੱਢ ਕੱਢ ਕੇ ਨਾ ਗਲੇਲੇ ਚ ਚਲਾ ਤੇ ਸਾਰੇ। ਉਧਰੋਂ ਇੱਕ ਜਵਾਹਰ ਹੀ ਲੰਘ ਰਿਹਾ ਸੀ, ਉਹ ਕਹਿਣ ਲੱਗਾ ਕਾਕਾ ਪੱਥਰ ਕਿੱਥੋਂ ਡਿੱਗਾ, ਕਿਤੇ ਉਹ ਰਾਹ ਲੱਗ ਗਏ ਸੀ। ਉਹ ਪੱਥਰ ਚੁੱਕੀ ਤੋਂ ਦੇ ਉੱਤੇ ਬੜਾ ਬੜਮੁੱਲਾ ਹੀਰਾ। ਉਹ ਮੁੰਡੇ ਨੂੰ ਕਹਿਣ ਲੱਗਾ ਓਏ ਤੂੰ ਪੱਥਰ, ਤੇ ਉਹ ਕਹਿੰਦਾ ਜੀ ਮੈਂ ਤੇ ਗਲੇਲੇ ਚ ਚਲਾ ਚਲਾ ਉੜਾ ਤੇ ਫੜ ਕੇ ਸਾਰਾ ਘੜਾ ਖਾਲੀ ਕਰ ਦਿੱਤਾ, ਇੱਕੋ ਰਹਿ ਗਿਆ। ਉਹ ਕਹਿੰਦਾ ਉਹ ਇਹ ਨਾ ਚਲਾਈ। ਕਹਿੰਦੇ ਕਿਉਂ? ਕਹਿੰਦੇ ਆਹ ਲਾ ਖਰੇ 3,000 ਰੁਪਇਆ ਮੈਂ ਭੇਟਾ ਕਰਦਾ ਇਹਦੇ ਦਰਸ਼ਨ ਦੀ। ਸਰ ਕਹਿੰਦਾ ਮੈਂ ਤੈਨੂੰ ਮੁੱਲ ਹੀ ਤਾਂ ਦੇ ਸਕਦਾ, ਇਹਦਾ ਕੋਈ ਮੁੱਲ ਨਹੀਂ ਹੈ, ਇਹ ਹੈ ਅਮੁੱਲੋ ਅਮੁੱਲ। ਆਖਿਆ ਨਾ ਜਾਏ, ਇਹ ਸਵਾਸਾਂ ਦਾ ਇੰਨਾ ਮੁੱਲ ਹੈ, ਮਰਨ ਤੋਂ ਬਾਅਦ ਪਤਾ ਲੱਗਦਾ ਹੈ। ਜਿਹੜਾ ਖਾਲੀ ਸਾਸ ਜਾਂਦਾ ਹੈ ਉਹ ਚਿੱਟਾ ਕਾਗਜ਼ ਹੈ, ਜਿਹਦੇ ਤੇ ਵਾਹਿਗੁਰੂ ਸ਼ਬਦ ਕਹਿ ਕੇ ਕਿਤੇ ਗੁਰਮੰਤਰ ਅੰਦਰ ਭੇਜ ਦੀਏ ਇੱਕ ਸਾਰਾ ਵੀ ਉਹ ਡਾਲਰ ਬਣ ਜਾਂਦਾ ਹੈ, ਉਹਦੀ ਕੀਮਤ ਅੱਗੇ ਪਏਗੀ। ਲੇਕਿਨ ਆਮ ਨਹੀਂ ਸਮਝ ਸਕੇਗਾ, ਇਸ ਕਰਕੇ ਮਹਾਰਾਜ ਕਹਿ ਰਹੇ ਹਰ ਜਪਦਿਆਂ ਢਿੱਲ ਨਾ ਚੀਚੇ ਮੇਰੀ ਜਿੰਦੜੀ ਏ, ਕਿ ਜਾਪੇ ਸਾਹ ਆਵੇ ਕਿ ਨਾ ਆਵੇ। ਇੰਨੀ ਸਾਹਾਂ ਦੀ ਵੈਲਿਊ ਹੈ, ਉਹ ਅਮੁੱਲ ਦੀ ਸਾਰੀ ਪੌੜੀ ਜਾਂਕੀ ਉਸੇ ਤੇ ਹੈ। ਇਸ ਕਰਕੇ ਉਹਨੇ ਸਾਰੇ ਚਲਾ ਤੇ, ਉਹ ਕਹਿੰਦੇ ਨਹੀਂ ਆ ਤੇ ਏਡਾ ਅਮੁੱਲੀ ਚੀਜ਼ ਹੈ, ਆ ਫੜ ਤੇ 20,000। ਉਹ ਕਹਿੰਦਾ ਰੋਣ ਲੱਗ ਪਿਆ ਮੱਥੇ ਤੇ ਹੱਥ ਮਾਰ ਕੇ, ਕਹਿੰਦਾ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਕੜਾਈ ਨਾ ਰੱਖ ਲੈਂਦਾ, ਕਹਿੰਦਾ ਤੈਨੂੰ ਪਤਾ ਨਹੀਂ ਲੱਗ ਸਕਦਾ। ਇਸ ਤਰ੍ਹਾਂ ਬਾਬਾ ਸ਼ਾਮ ਸਿੰਘ ਜੀ ਅੰਮ੍ਰਿਤਸਰ ਵਾਲੇ, ਉਹ ਇੱਕ ਮੁੰਡਾ ਫੂਕਾ ਮਾਰ ਮਾਰ ਕੇ ਨਾ ਸਵੇਰੇ ਸਵੇਰੇ ਗੀਠੀ ਪਕਾ ਰਿਹਾ ਸੀ। ਪਹਿਲਾਂ ਗੀਠੀਆਂ ਕੋਲੇ ਵਾਲੀਆਂ ਪੱਥਰ ਦੇ ਕੋਲੇ ਹੁੰਦੇ ਸੀ, ਵਿਚਾਰੇ ਨਾਲ ਡਿਊਟੀਆਂ ਤੇ ਜਾਣਾ ਹੁੰਦਾ, ਉਹ ਤੜਕੇ ਤੜਕੇ ਉਸ ਗੀਠੀ ਨੂੰ ਨਾ ਮਾਰ, ਪਹਿਲਾਂ ਪੱਖੀ ਮਾਰੇ ਫਿਰ ਗੱਤਾ ਮਾਰ ਕੇ ਉਹ ਕੋਲੇ ਜੇ ਮੰਗਾ ਰਿਹਾ ਸਰ, ਹਾਰ ਕੇ ਫੂਕਾ ਮਾਰ ਲੱਗ ਪਿਆ। ਉਹ ਜਦੋਂ ਫੂਕਾ ਮਾਰੀਏ ਤੇ ਬਾਬਾ ਜੀ ਅੰਮ੍ਰਿਤਸਰੋਂ ਆਇਆ ਸੀ, ਕਿਉਂਕਿ ਉਹ 60 ਸਾਲ ਉਹਨਾਂ ਨਾਲ ਸਰੰਦੇ ਤੇ ਕੀਰਤਨ ਕੀਤਾ ਉੱਥੇ ਹਰਿਮੰਦਰ ਸਾਹਿਬ, ਔਰ ਬੜੇ ਚੋਟੀ ਦੇ ਸਾਧੂ ਸੀ। ਉਹ ਖੜਾ ਹੋ ਕੇ ਤੇ ਰੋਣ ਲੱਗ ਪਿਆ। ਉਹ ਮੁੰਡਾ ਪਿੱਛੇ ਨੂੰ ਦੇਖੀ ਤੇ ਬਾਬਾ ਜੀ ਉਹ ਪੈਰੀ ਪੈ ਗਏ, ਬਾਬਾ ਜੀ ਤੁਸੀਂ ਰੋਂਦੇ ਕਿਉਂ? ਕਹਿੰਦੇ ਮੂਰਖਾ ਕਰੋੜਾਂ ਦੇ ਸਵਾਸ ਹੈ, ਤੂੰ ਫੂਕਾਂ ਚ ਗੁਆਈ ਜਾਂਦਾ, ਕਿਤੇ ਨਾਮ ਜਪ ਲੈ। ਇਸ ਕਰਕੇ ਜਿਹੜਾ ਰਤਨ ਹੈ ਉਹਦੀ ਪਾਰਖ ਉਹੀ ਕਰੇਗਾ।
ਰਤਨਾ ਪਾਰਖ ਰਤਨਾ ਕਰੇ
ਹੋਊਗਾ, ਪਰ ਦੇਖੋ ਮਹਾਰਾਜ ਸਾਨੂੰ ਕੀ ਕਹਿ ਰਿਹਾ, ਰਤਨ ਗੁਰੂ ਕਾ।